ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਾਮਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੂਈ ਚੰਦ ਚੜ੍ਹੈ ਸੀ ਤਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਸਿੰਘ ਜੀ ਇਹ ਮਦੋ ਕੇ ਨਗਰ ਚ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦੁਆਰੇ ਸਾਲਾਨਾ ਜੋੜ ਮੇਲਾ ਬੜਾ ਚੜ੍ਹਦੀਆਂ ਕਲਾਂ ਵਿਚ ਕੱਲ ਸੰਪੂਰਨ ਹੋਇਆ ਹੈ। ਅੱਜ ਵੀ ਕਵੀਸ਼ਰ ਸਿੰਘਾਂ ਨੇ ਪ੍ਰੇਮ ਦੇ ਨਾਲ ਕਵਿਤਾ ਸੁਣਾ ਕੇ ਮੱਸੇ ਰੰਗੜ ਦਾ ਸਿਰ ਜਿਸ ਪ੍ਰਕਾਰ ਭਾਈ ਮਹਤਾਬ ਸਿੰਘ ਤੇ ਸੁੱਖਾ ਸਿੰਘ ਜੀ ਲਿਆਏ ਹਨ ਉਹ ਪ੍ਰਸੰਗ ਸੁਣਾਇਆ ਹੈ। ਨੌਵੇਂ ਪਾਤਸ਼ਾਹ ਦਾ ਔਰੰਗਜ਼ੇਬ ਦੇ ਨਾਲ ਜ਼ਾਲਮ ਬਾਦਸ਼ਾਹ ਦੇ ਨਾਲ ਉਹਦੀ ਤਿੱਖੀ ਤਲਵਾਰ ਨੂੰ ਖੁੰਡੀ ਕਰਨ ਵਾਲਾ ਬਚਨਾ ਤੇਗ ਬਹਾਦਰ ਦੇ ਨਾਮ ਤੋਂ ਗੁਰੂ ਸਾਹਿਬ ਜੀ ਨੇ ਦੱਸਿਆ ਹੈ, ਇਹ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਸਾਹਿਬ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਵਿਚ ਹਮੇਸ਼ਾ ਲਈ ਚੜ੍ਹਦੀਆਂ ਕਲਾ ਨਾਲ ਮਹਾਂਪੁਰਖ ਪੁਰਾਤਨ ਵੀ ਇੱਥੇ ਬਜ਼ੁਰਗ ਆਉਂਦੇ ਰਹੇ ਹਨ ਜੋੜ ਮੇਲੇ ਚ, ਅਤੇ ਹੁਣ ਭਾਈ ਵੀਰ ਸਿੰਘ ਜੀ ਜੋ ਗਿਆਨੀ ਹਨ ਇਹ ਇੱਥੋਂ ਦੀ ਸੇਵਾ ਬਾਬਾ ਨਿੱਕਾ ਸਿੰਘ ਸਾਹਿਬ ਜੀ ਦੇ ਮਗਰੋਂ ਕਰ ਰਹੇ ਹਨ। ਇਹ ਅਸਥਾਨਾਂ ਦੀ ਸੇਵਾ ਪੱਕੇ ਬਣਾਉਣ ਦੀ, ਗੁਰੂ ਮਹਾਰਾਜ ਸਾਹਿਬ ਜੀ ਦੇ ਸੁਖ ਆਸਨ ਕਰਨ ਵਾਲੇ ਅਸਥਾਨ ਦੀ, ਇਹ ਵੇਖੋ ਕੀ ਸੋਹਣੀ ਸੇਵਾ ਸੁੰਦਰ ਬਣਾਈ ਹੈ। ਅੱਗੇ ਵਾ ਕੇ ਇਹਨਾਂ ਚਿੱਤ ਹੋਰ ਸੇਵਾ ਵਿਚ ਅੱਗੇ ਵਧੂ ਹੈ। ਸੰਗਤਾਂ ਮਿਲ ਕਰਕੇ ਇਹਨਾਂ ਦੇ ਨਾਲ ਉਦਮ ਕਰਿਆ ਕਰੋ। ਗੁਰਦੁਆਰਾ ਸਾਹਿਬ ਚੜ੍ਹਦੀਆਂ ਕਲਾ ਜਿਸ ਪ੍ਰਕਾਰ ਚੱਲੇ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਇਹਨਾਂ ਨੂੰ ਆਪਦੀ ਸੇਵਾ ਦਾ ਪ੍ਰੇਮ ਬਖਸ਼ਣ, ਇਹ ਮਹਾਰਾਜ ਅੱਗੇ ਅਰਦਾਸ ਹੈ। ਸਾਹਿਬ ਸੰਗਤ ਜੀ ਰਾਮਕਲੀ ਰਾਗਣੀ ਵਿਚ ਗੁਰੂ ਮਹਾਰਾਜ ਪਹਿਲੇ ਪਾਤਸ਼ਾਹ ਇਸ ਤਰੀਆਂ ਉਚਾਰਨ ਕਰਦੇ ਹਨ, ਅਤੇ ਗਰੀਬ ਨਿਵਾਸ ਸਤਿਗੁਰੂ ਜੀ ਜਿਸ ਵਕਤ ਮਥੁਰਾ ਵਿਚ ਅੱਗੇ ਵਿੰਦਰਾਵਨ ਚ ਗਏ ਹਨ ਉਥੇ ਰਾਸਾਂ ਲੋਕ ਕੱਤੇ ਦੇ ਮਹੀਨੇ ਤੇ ਸਾਉਣ ਦੇ ਮਹੀਨੇ ਬਹੁਤ ਸਾਰੇ ਲੋਕ ਉਤਸ਼ਾਹ ਕਰਦੇ ਹੈ ਤੇ ਰਾਸਾਂ ਪਾਉਂਦੇ ਹੈ। ਉਹਨਾਂ ਦਾ ਸੁਭਾਅ ਭੈੜਾ ਵੇਖ ਕਰਕੇ ਤੇ ਲੜਕਿਆਂ ਤੇ ਲੜਕੀਆਂ ਨੂੰ ਗੋਪੀਆਂ ਤੇ ਗਵਾਲੇ ਬਣਾ ਕੇ ਉਹਨਾਂ ਨੂੰ ਵਿਵਚਾਰ ਕਰਦੇ ਵੇਖ ਕੇ ਗੁਰੂ ਮਹਾਰਾਜ ਸਾਹਿਬ ਨੇ ਵਿਰਾਗ ਦੇ ਨਾਲ ਸ਼ਬਦ ਉਚਾਰਨ ਕੀਤਾ ਹੈ ਕਿ ਇਹਨਾਂ ਦੇ ਜੀਵਨ ਵਿਗੜ ਚੁੱਕੇ ਹੈ, ਇਹ ਵਿਗੜੇ ਹੋਏ ਲੋਕ ਕਦੇ ਸੁਧਰਦੇ ਨਹੀਂ। ਸੋ ਇਹਨਾਂ ਦਾ ਸੁਭਾਅ ਇਸ ਪ੍ਰਕਾਰ ਵਿਗੜ ਗਿਆ, ਤੁਰਕਾਂ ਦਾ ਰਾਜ ਨੇ ਸਿਰ ਤੇ ਹਿੰਦੂਆਂ ਦੇ ਤਾਹੀਏ ਆ ਗਿਆ ਹੈ, ਇਹ ਆਪਣੇ ਕਰਮ ਧਰਮ ਛੱਡ ਬੈਠੇ ਹਨ। ਇਸ ਪ੍ਰਕਾਰ ਸਤਿਗੁਰੂ ਜੀ ਇਹ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ। ਇਸੇ ਪ੍ਰਕਾਰ ਇਸੇ ਸ਼ਬਦ ਨਾਨਕਿਆਣੇ ਸਾਹਿਬ ਵਿਚ ਜੋ ਸੰਗਰੂਰਾਂ ਤੋਂ ਬਾਹਰ ਵਾਰ ਗੁਰਦੁਆਰਾ ਬਣਿਆ ਹੋਇਆ ਹੈ, ਇਹ ਗਿਆਨੀ ਗਿਆਨ ਸਿੰਘ ਜੀ ਲਿਖਿਆ ਹੈ, ਉੱਥੇ ਕਲਯੁਗ ਨਾਵੇਂ ਮਹਾਰਾਜ ਸਾਹਿਬ ਜੀ ਨੂੰ ਆ ਕੇ ਮਿਲਿਆ ਹੈ। ਉਹਨੇ ਆਪਦਾ ਸਰੂਪ ਬੜਾ ਪਹਿਲਾਂ ਹਨੇਰੀ ਲਿਆਂਦੀ ਅਤੇ ਫਿਰ ਬਹੁਤ ਸਾਰੀ ਵਰਖਾ ਗੜਿਆਂ ਦੀ ਕੀਤੀ। ਸਤਿਗੁਰੂ ਸਾਹਿਬ ਅਡੋਲ ਬੈਠੇ ਰਹੇ, ਫਿਰ ਸੋਹਣੇ ਸੋਨੇ ਵਰਗਾ ਰੂਪ ਬਣਾ ਕੇ ਆਪਣੇ ਹੱਥ ਵਿਚ ਦੋ ਚਿੰਨ੍ਹਾਂ ਨੂੰ ਪਕੜ ਕੇ ਮਹਾਰਾਜ ਦੇ ਪਾਸ ਆਇਆ। ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਵੇਖ ਕੈਸਾ ਅਚਾਰ ਦੇ ਰੰਗ ਆ ਰਿਹਾ। ਸੁਣ ਕੇ ਭਾਈ ਮਰਦਾਨੇ ਨੇ ਉਸ ਵੇਲੇ ਸਾਹਿਬ ਸਿੰਘ ਜੀ ਰਵਾਬ ਵਜਾਇਆ, ਸਤਿਗੁਰੂ ਜੀ ਨੇ ਕਲਯੁਗ ਦੇ ਆਗਮਨ ਦਾ ਉਸ ਵੇਲੇ ਸ਼ਬਦ ਉਚਾਰਨ ਕੀਤਾ ਸੀ। ਇਸ ਪ੍ਰਕਾਰ ਕਿਤਾ ਨਾਨਕਿਆਣਾ ਸਾਹਿਬ ਜੋ ਗੁਰਦੁਆਰਾ ਮਹਾਰਾਜ ਸੰਗਰੂਰਾਂ ਦੇ ਬਾਹਰ ਬਾਰ ਹੈ ਉੱਥੇ ਸ਼ਬਦ ਉਚਾਰਿਆ। ਇੱਕ ਵਾਰੀ ਮਹਾਰਾਜ ਵਿੰਦਰਾਵਨ ਦੇ ਵਿਚ ਜਦੋਂ ਰਾਸਾਂ ਪਾਉਂਦੇ ਸਨ, ਲੋਕ ਕੁਕਰਮਾਂ ਵਿਚ ਲੱਗੇ ਸੀ, ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਰਾਮਕਲੀ ਰਾਗ ਦੀਆਂ ਅਸ਼ਬਰੀਆਂ ਸ਼ੁਰੂ ਹੁੰਦੀਆਂ ਹਨ, ਇੱਕ ਅਦਵੈਤ ਰੂਪ ਪਰਮੇਸ਼ੁਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਸੋਈ ਚੰਦ ਚੜ੍ਹੈ ਸੀ ਤਾਰੇ,
ਹਜ਼ੂਰ ਕਹਿੰਦੇ ਹਨ ਵੇਖੋ ਭਾਈ ਕਲਯੁਗ ਜਿਹੜਾ ਹੈ, ਕਹਿੰਦੇ ਕਲਯੁਗ ਜੀ ਕਿਵੇਂ ਆ ਗਿਆ, ਤਾਂ ਉਸ ਵੇਲੇ ਮਹਾਰਾਜ ਸਾਹਿਬ ਕਹਿੰਦੇ ਉਹੀ ਭਾਈ ਸਤਯੁਗ ਵਾਲਾ ਚੰਦ ਚੜ੍ਹਦਾ ਹੈ, ਉਹੀ ਸਤਯੁਗ ਵਾਲੇ ਤਾਰੇ ਚੜ੍ਹ ਰਹੇ ਹਨ।
ਸੋਈ ਦਿਨਿਆਰ ਤਪਤ ਰਹੇ,
ਉਹੀ ਭਾਈ ਸੂਰਜ ਸਤਯੁਗ ਤ੍ਰੇਤੇ ਦੁਆਪਰ ਤਪਦਾ ਰਹਿੰਦਾ, ਪ੍ਰਕਾਸ਼ ਕਰ ਰਿਹਾ ਹੈ, ਗਰਮਾਇਸ਼ ਪੈਦਾ ਕਰ ਰਿਹਾ ਹੈ ਤੇਜ ਦੇ ਸਹਿਤ।
ਸਾ ਧਰਤੀ ਸੋ ਪਾਉਣ ਚੁਲਾਰੇ,
ਉਹੀ ਭਾਈ ਧਰਤੀ ਹੈ ਸਤਯੁਗ ਵਾਲੀ ਤ੍ਰੇਤੇ ਵਾਲੀ ਦੁਆਪਰ ਵਾਲੀ, ਉਹੀ ਪਾਉਣ ਦੇ ਚੁਲਾਰੇ ਬੁੱਲੇ ਹਨ ਜੋ ਪਿਛਲੇ ਯੁੱਗਾਂ ਵਾਲੇ ਹਨ।
ਯੁੱਗ ਜੀ ਖੇਲੇ ਥਾਵ ਕੈਸੇ,
ਕਲਯੁਗ ਮਹਾਰਾਜ ਕਿਵੇਂ ਆਇਆ ਜਾਣੀਏ, ਮਹਾਰਾਜ ਕਹਿੰਦੇ ਯੁੱਗ ਜਿਹੜਾ ਕਲਯੁੱਗ ਹੈ ਭਾਈ ਜੀਆਂ ਦੇ ਹਿਰਦਿਆਂ ਚ ਖੇਲਦਾ। ਹੋਰ ਕੈਸੇ ਥਾਂ ਦੱਸੀਏ ਇਹਨਾਂ ਨੇ, ਹੋਰ ਨੀ ਕੋਈ ਥਾਂ ਦੱਸਿਆ ਜਾ ਸਕਦਾ। ਸੋ ਸਾਰਿਆਂ ਦੇ ਹਿਰਦਿਆਂ ਚ ਕਲਯੁੱਗ ਨੇ ਸੁਭਾਅ ਬਦਲ ਤੇ, ਜੀਆਂ ਦੇ ਮਨ ਨਹੀਂ ਚੰਗੇ ਰਹਿਣ ਦਿੱਤੇ, ਮਨ ਸਭ ਦੇ ਵਿਗਾੜ ਦਿੱਤੇ ਹੈ। ਇਸ ਪ੍ਰਕਾਰ ਕਲਯੁੱਗ ਸਾਰਿਆਂ ਦੇ ਜੀਆਂ ਦੇ ਹਿਰਦਿਆਂ ਦੇ ਵਿੱਚ ਜੀਆਂ ਦੇ ਖੇਲ ਰਿਹਾ। ਹੋਰ ਕਿਸੇ ਥਾਂ ਦੱਸੀਏ, ਯੁੱਗ ਜੀ ਖੇਲ ਹੈ। ਯੁੱਗ ਦੇ ਜਿਹੜੇ ਕਲਯੁੱਗ ਦੇ ਜੀਵ ਹੈ, ਇਹ ਹਰ ਵਕਤ ਇਹ ਕਾਮ ਕ੍ਰੋਧ ਵਿੱਚ ਖੇਲਦੇ ਰਹਿੰਦੇ ਹੈ। ਇਹ ਥਾਪ ਕੈਸੇ ਕਿਵੇਂ ਸਰੂਪ ਰੂਪੀ ਥਾਂ ਨੂੰ ਪਾ ਸਕਣਗੇ? ਇਹ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਪਾ ਸਕਦੇ ਕਿਸੇ ਪ੍ਰਕਾਰ। ਹਰ ਵਕਤ ਕਾਮ ਚ, ਕ੍ਰੋਧ ਚ, ਲੋਭ ਚ, ਮੋਹ ਵਿਚ, ਹਰ ਵਕਤ ਇਹਨਾਂ ਵਿਚ ਵਿਕਾਰਾਂ ਚ ਇਹ ਜੋ ਖੇਲ ਰਿਹਾ ਹੈ ਸਾਰਿਆਂ ਦੇ ਹਿਰਦਿਆਂ ਚ, ਸਰੂਪ ਰੂਪੀ ਥਾਂ ਨੂੰ ਕਿਵੇਂ ਪ੍ਰਾਪਤ ਕਰ ਸਕਣ? ਨਹੀਂ ਪਾ ਸਕਦੇ। ਯੁੱਗ ਜੀ ਖੇਲਿਆ ਥਾਪ ਕੈਸੇ, ਯੁੱਗ ਕਲਯੁੱਗ ਆਦਿਕ ਜਿਹੜਾ ਹੈ ਇਹ ਸਾਰੇ ਜੀਆਂ ਦੇ ਹਿਰਦਿਆਂ ਵਿਚ ਖੇਲ ਰਿਹਾ ਹੈ। ਅਤੇ ਥਾਪ ਕੈਸੇ, ਹੁਣ ਕਿਹੜਾ ਥਾਂ ਦੱਸੀ ਜਿੱਥੇ ਕਲਯੁੱਗ ਨਹੀਂ ਆਇਆ ਹੋਇਆ? ਸਾਰਿਆਂ ਦੇ ਮਨਾਂ ਦੇ ਉੱਤੇ ਜੋ ਕਬਜ਼ਾ ਕਰੀ ਬੈਠਾ ਇਹ ਪਰਮੇਸ਼ਰ ਦਾ ਸਰੂਪ ਰੂਪੀ ਥਾਂ, ਤੁਰਿਆ ਪਰ ਕਿਵੇਂ ਪਾ ਸਕਣ? ਨਹੀਂ ਪਾ ਸਕਦੇ। ਹੌਲੀ ਬਾਬਾ ਜੀ ਕਰੋ ਪੱਖੋਂ
ਜੀਵਨ ਤਲਬ ਨਿਵਾਰ,
ਭਾਈ ਸੋਈ ਚੰਨ ਚੜਿਆ ਸੇ ਤਾਰੇ, ਉਹੀ ਵਿਰਾਗ ਰੂਪੀ ਕਹਿੰਦੇ ਸਾਡੇ ਚੰਨ ਚੜਿਆ ਹੋਇਆ, ਉਹੀ ਕਹਿੰਦੇ ਸੁਭ ਗੁਣਾਂ ਦੇ ਸਾਡੇ ਤਾਰੇ ਚੜੇ ਹੋਏ ਹੈ, ਉਹ ਕਹਿੰਦੇ ਸਾਡਾ ਗਿਆਨ ਰੂਪੀ ਸੂਰਜ ਤਪ ਰਿਹਾ ਸਾਡੇ ਅੰਦਰ,
ਸਾ ਧਰਤੀ ਸੋ ਪਾਉਣ
ਚੁਲਾਰੇ, ਸਾਡੀ ਬੁੱਧ ਹੈ ਸੱਜੂ ਵਾਲੀ, ਉਹੀ ਪਾਉਣ ਦੇ ਚੁਲਾਰੇ, ਸਾਡੇ ਦੁਨੀਆਂ ਦੇ ਜਸ ਰੂਪੀ ਹਵਾ ਦੇ ਬੁੱਲੇ ਵਗ ਰਹੇ ਹਨ।
ਯੁੱਗ ਜੀ ਖੇਲੇ ਥਾਪ ਕੈ,
ਇਸ ਪ੍ਰਕਾਰ ਜੋ ਕਲਯੁੱਗ ਦੇ ਜੀਵ ਹਿਰਦੇ ਇਹਨਾਂ ਦੇ ਵਿਕਾਰਾਂ ਵਿੱਚ ਖੇਲ ਰਹੇ ਹੈ, ਸਰੂਪ ਰੂਪੀ ਥਾਂ ਕਿਵੇਂ ਪਾ ਸਕਣ?
ਜੀਵਨ ਤਲਬ ਨਿਵਾਰ,
ਇਹ ਭਾਈ ਜੀਵਨ ਰੂਪ ਜੋ ਪਰਮੇਸ਼ੁਰ ਵਾਹਿਗੁਰੂ ਹੈ, ਉਹਦੀ ਤਲਬ ਇੱਛਾ ਪ੍ਰਾਪਤੀ ਦੀ ਲੋਕਾਂ ਨੇ ਕਲਯੁੱਗ ਨੇ ਉੱਕਾ ਹੀ ਮੇਟ ਛੱਡੀ ਹੈ। ਵਾਹਿਗੁਰੂ ਦੇ ਮਿਲਣ ਦੀ ਜੀਵਨ ਦੀ ਇੱਛਾ ਹੀ ਨਹੀਂ ਇਹਨਾਂ ਲੋਕਾਂ ਦੇ ਅੰਦਰ, ਐਸਾ ਸੁਭਾਅ ਬਦਲ ਚੁੱਕਾ ਹੈ। ਇਸ ਕਰਕੇ ਕਲਯੁੱਗ ਦੇ ਜੀਵਨ ਦੀ ਜਿਹੜੀ ਇੱਛਾ ਹੈ, ਭਾਈ ਮੇਟ ਦਿਓ, ਕੀ ਕਲਯੁੱਗ ਚ ਜਿਉ ਕੇ ਲੈਣਾ ਹੈ? ਇਸ ਇੱਛਾ ਨੂੰ ਮੇਟੋ, ਸਦਾ ਜੀਵਨ ਤਲਵ ਅਨਵਾਰ, ਜੀਵਨ ਜਿਹੜਾ ਹੈ ਪਰਮੇਸ਼ੁਰ ਦੀ ਭਜਨ ਬੰਦਗੀ ਵਾਲਾ, ਇਹ ਜਿਹੜੀ ਤਲਬ ਇੱਛਾ ਹੈ ਇਸ ਨੂੰ ਮੇੜ ਦਿੱਤਾ ਹੈ ਜੀਵਾਂ ਨੇ। ਜੀਵਨ ਚੇਤਨ ਸਰੂਪ ਪਰਮੇਸ਼ੁਰ ਦੀ ਤਲਬ ਇੱਛਾ ਜਿਹੜੀ ਕਰਨੀ ਸੀ ਪ੍ਰਾਪਤੀ ਦੀ, ਉਹਨੂੰ ਮੇੜ ਦਿੱਤਾ ਹੈ ਇਹਨਾਂ ਨੇ।
ਹੋਵੇ ਪਰਵਾਣਾ ਕਰੇ ਤਿੰਘਾਣਾ,
ਸੰਜੂ ਚ ਲੱਖਾਂ ਵਰਿਆਂ ਦੀ ਉਮਰ ਸੀ, ਤ੍ਰੇਤੇ ਚ ਹਜ਼ਾਰਾਂ ਵਰਿਆਂ ਦੀ ਸੀ, ਦੁਆਬਰ ਚ ਹਜ਼ਾਰ ਵਰੇ ਦੀ ਸੀ, ਅਤੇ ਕਲਯੁੱਗ ਚ ਤਾਂ ਜੀਵਾਂ ਦਾ ਜਿਹੜਾ ਜੀਵਨ ਦਾ ਤਲਬ ਹੈ 100 ਵਰਾਂ ਵੀ ਨਹੀਂ ਪੂਰਾ ਕੱਟਿਆ ਜਾਂਦਾ, ਪਹਿਲਾਂ ਹੀ ਮਿਟ ਜਾਂਦੇ ਹੈ। ਇਸ ਪ੍ਰਕਾਰ ਦੀ ਹਾਲਤ ਹੋ ਰਹੀ ਹੈ, ਸਭ ਯੁੱਗ ਸਭ ਕੁਝ ਯੁੱਗ ਮੈਂ ਘਟਿਆ ਹੋਇਆ ਹੈ।
ਹੋਵੇ ਪਰਵਾਣਾ ਕਰੇ ਤਿੰਘਾਣਾ,
ਜਿਹੜਾ ਕੋਈ ਹਿੱਕ ਦਾ ਧੱਕਾ ਕਰੇ ਉਹ ਪ੍ਰਵਾਨ ਹੋ ਕੇ ਬਹਿ ਜਾਂਦਾ, ਕਹਿੰਦੇ ਜੋ ਕੁਛ ਕੀਤਾ ਮੈਂ ਠੀਕ ਕੀਤਾ ਹੈ। ਇਹ ਕਲਯੁੱਗ ਦਾ ਸੁਭਾਅ ਹੈ, ਹੋ ਕਹਿੰਦੇ ਆ ਪ੍ਰਵਾਨ ਜਿਹੜੇ ਕਰਦੇ ਤਿੰਘਾਣਾ, ਹਿੱਕ ਦਾ ਧੱਕਾ ਕਰਦੇ, ਧਿੰਗੋ ਜੋਰੀ ਜਿਹੜੇ ਕਰਦੇ, ਕਿਸੇ ਤੇ ਜਬਰਦਸਤੀ ਕਰਦੇ ਹੈ, ਉਹੀ ਪ੍ਰਮਾਣਿਕ ਬਣੇ ਬੈਠੇ ਦੇਖੀ ਦੇ ਹਨ।
ਕਲ ਲੱਖਣ ਵਿਚਾਰ,
ਕਲਯੁਗ ਦੇ ਲੱਛਣ ਹੈ, ਵਿਚਾਰ ਰਿਹਾ ਜਾਂ ਕਲਯੁਗ ਹੈ
ਰਹਾ,
ਕਲ ਸ਼ਾਂਤੀ ਕਿੱਥੋਂ ਹੋਣੀ ਸੀ, ਇਹ ਲੱਖਣ ਵਿਚਾਰ ਲੋ ਕਲਯੁਗ ਦੇ ਹੀ ਹਨ
ਰਹਾ,
ਕਲ ਅਵਿਦਿਆ ਕਰਕੇ ਇਹ ਲੱਛਣ ਹਨਗੇ, ਵਿਚਾਰ ਰੋ ਸੁਭਾਅ ਦੇ, ਕਲ ਕਲਹਿ ਲੜਾਈ ਵਾਲੇ ਲੱਛਣ ਹਨਗੇ, ਇਹ ਵਿਚਾਰ ਲੋ ਹਰ ਰੋਜ਼ ਲੜਦੇ ਭਿੜਦੇ ਹੀ ਰਹਿੰਦੇ ਹਨ
ਰਹਾ, ਕਿਤੇ ਦੇਸ਼ ਨਾ ਆਇਆ ਸੁਣੀਏ,
ਕਿਸੇ ਦੇਸ਼ ਵਿਚ ਭਾਈ ਆਇਆ ਹੋਇਆ, ਜਿਵੇਂ ਰੂਸ ਚੀਨ ਵਗੈਰਾ ਆਉਂਦੇ ਆ, ਇਸ ਪ੍ਰਕਾਰ ਕੇ ਦੇਸ਼ ਚ ਆਇਆ ਹੋਇਆ ਨੀ ਇਹ ਸੁਣੀਦਾ,
ਤੀਰਥ ਪਾਸ ਨਾ ਬੈਠਾ,
ਕਿਸੇ ਤੀਰਥਾਂ ਦੇ ਪਾਸ ਕੋਈ ਇਹ ਪੂਜਾ ਕਰਨ ਵਾਲਾ ਬਣ ਕੇ ਬੈਠਾ ਨੀ ਹੈ, ਪੁਜਾਰੀ ਬਣ ਕੇ ਨੀ ਬੈਠਾ ਹੈ।
ਦਾਤਾ ਦਾਨ ਕਰੇ ਤਹ ਨਾਹੀ,
ਜਿੱਥੇ ਦਾਤੇ ਦਾਨ ਕਰਦੇ ਉੱਥੇ ਵੀ ਨੀ ਇਹ ਬੈਠਾ ਹੈ,
ਮਹਿਲ ਉਸਾਰ ਨਾ ਬੈਠਾ,
ਆਪਦੇ ਸੀਸ ਮਹਿਲ ਜਿਵੇਂ ਵਲੈਤ ਵਾਲਿਆਂ ਨੇ ਵਲੈਤ ਆਪਦੀ ਬਣਾਈ ਹੈ, ਇਸ ਪ੍ਰਕਾਰ ਮਹਿਲ ਉਸਾਰ ਕੇ ਵੀ ਨੀ ਕਿਤੇ ਬੈਠਾ ਹੈ।
ਜੇ ਕੋ ਸਤ ਕਰੇ ਸੋ ਛੀਜੈ,
ਮਹਾਰਾਜ ਕਲਯੁੱਗ ਕਿਵੇਂ ਆਇਆ ਹੈ? ਮਹਾਰਾਜ ਕਹਿੰਦੇ ਜੇ ਕੋਈ ਸਤ ਪ੍ਰਤੱਗੀ ਹੁੰਦਾ ਕਿ ਮੈਂ ਸੱਚ ਬੋਲਾਂ, ਸੱਚੇ ਕੰਮ ਕਰਾਂ, ਸੱਚਾ ਜੀਵਨ ਬਣਾਵਾਂ, ਉਹਦੇ ਅੰਦਰ ਸਚਿਆਈ ਨਹੀਂ ਰਹਿੰਦੀ, ਉਹ ਛੀਜਾ ਨਾਸ ਹੋ ਜਾਂਦੀ। ਜੋ ਕੋਈ ਪ੍ਰਣ ਕਰਦਾ ਹੈ ਸੱਚਾ ਪਰਨ ਹੈ, ਉਹ ਪਰਨ ਪੂਰਾ ਨਹੀਂ ਹੁੰਦਾ ਸੱਚਾਈ ਵਾਲਾ, ਉਹ ਛਿੱਜ ਜਾਂਦਾ ਨਾਸ ਹੋ ਜਾਂਦਾ ਹੈ।
ਤਪ ਘਰ ਤਪ ਨਾ ਹੋ,
ਜਿਹੜੇ ਕਵੀਏ ਪੁਰਖ ਹੈ ਉਹਨਾਂ ਦੇ ਘਰ ਸੰਗਤ ਵਿੱਚ, ਕਵੀਆਂ ਦੇ ਘਰ ਕਵੀਆਂ ਦੇ ਅਸਥਾਨਾਂ ਵਿੱਚ ਅਸਰਮਾਂ ਵਿੱਚ ਤਪ ਨਹੀਂ ਹੈ। ਉੱਤੋਂ ਵਿਖਾਵਾ ਹੀ ਹੈ, ਧੂਣੀਆਂ ਪਾਉਂਦੇ ਹੈ, ਜਲ ਧਾਰਾ ਕਰਦੇ ਹੈ, ਕਿਤਨੀ ਇਕਾਗਰਤਾ ਰੂਪੀ ਤਪ ਨਹੀਂ ਉਹਨਾਂ ਦੇ ਘਰ ਹਿਰਦੇ ਵਿੱਚ ਤਪੀਆਂ ਦੇ।
ਜੇ ਕੋ ਨਾਉ ਲਏ ਬਦਨਾ ਵੀ,
ਜੇ ਕੋਈ ਪਹਿਲਾਂ ਪਹਿਲਾਂ ਪਰਮੇਸ਼ੁਰ ਦਾ ਨਾਉ ਲਵੇ ਉਹਦੀ ਲੋਕ ਬਦਨਾਮੀ ਕਰ ਲਵੇ। ਲੈ ਵੀ ਵੇਖ ਲਓ, ਲੈ ਹੁਣ ਭਜਨ ਕਰਨ ਲੱਗ ਗਿਆ ਵਿਹਲੜ ਹੋ ਕੇ, ਇੰਨਾ ਇਹ ਕੰਮ ਕੀਤਾ, 900 ਚੂਹਾ ਖਾ ਕੇ ਬਿੱਲੀ ਕਹਿੰਦੇ ਹੱਜ ਨੂੰ ਚੱਲੀ ਹੈ। ਇਸ ਪ੍ਰਕਾਰ ਬਦਨਾਮੀ ਕਰਦੇ ਜੇ ਕੋਈ ਨਾਮ ਲਏ ਪਰਮੇਸ਼ੁਰ ਦਾ, ਜਿਹੜਾ ਤਾਂ ਬਦਨਾਮੀ ਦੀ ਪਰਵਾਹ ਨਾ ਕਰੇ ਉਹ ਤਾਂ ਚੜ੍ਹਦੀਆਂ ਕਲਾ ਚ ਹੋ ਜਾਂਦਾ, ਜਿਹੜਾ ਡੋਲ ਜੇ ਫਿਰ ਉਹਨਾਂ ਦੇ ਮਗਰ ਹੀ ਲੱਗ ਜਾਂਦਾ।
ਕਲ ਕੇ ਲੱਖਣ
ਦੇ ਲੱਛਣ ਕਹੀ ਦੇ ਹਨ, ਸੁਣਨਾ ਕਰੋ ਆਪ।
ਜਿਸ ਸਿੱਕਦਾਰੀ ਤਿਸਹਿ ਖੁਆਰੀ,
ਜਿਸ ਨੂੰ ਸਿੱਕਦਾਰੀ ਕਰਨੀ ਹੈ ਉਸੇ ਦੀ, ਜਿਸ ਦੀ ਸਿੱਕਦਾਰੀ ਕਰਨੀ ਹੈ, ਸਰਦਾਰੀ ਦੀ ਨੌਕਰੀ ਕਰਨੀ ਹੈ ਉਸੇ ਦੀ ਖੁਆਰੀ ਕਰਦੇ ਹੈ, ਉਸੇ ਦੀ ਬਦਨਾਮੀ ਕਰਦੇ ਹੈ।
ਚਾਕਰ ਕੇ ਡਰਨਾ,
ਚਾਕਰ ਨੌਕਰ ਬਣ ਕੇ ਡਰਦੇ ਹੀ ਨਹੀਂ, ਕਹਿੰਦੇ ਕੀ ਡਰਨਾ ਨੌਕਰ ਬਣ ਕੇ। ਜਿਸ ਪ੍ਰਕਾਰ ਮਹਾਰਾਜ ਨਾਭੇ ਨੂੰ ਉਹ ਗੁਰਦਿਆਲੂ ਵਗੈਰਾ ਨੇ ਆਪ ਹੀ ਪ੍ਰੈਜੀਡੈਂਟ ਬਣ ਕੇ ਉਹਨਾਂ ਨੂੰ ਗ੍ਰਿਫਤਾਰ ਕਰਾ ਕੇ ਮਰਵਾ ਦਿੱਤਾ ਸੀ, ਇਸੇ ਪ੍ਰਕਾਰ ਜ਼ਿਲ੍ਹਾ ਵਤਨ ਕਰਾ ਦਿੱਤੇ ਸੀ। ਇਹ ਹਾਲਤ ਹੈ ਕਲਯੁਗ ਦੇ ਜ਼ਮਾਨੇ ਦੀ। ਜਿਸ ਜਿਸ ਸਰਦਾਰ ਦੀ ਨੌਕਰੀ ਕਰਨੀ ਉਸੇ ਦੀ ਖੁਆਰੀ ਕਰਨੀ, ਉਸੇ ਦੀ ਬਦਨਾਮੀ ਕਰਕੇ ਉਸੇ ਨੂੰ ਪਕੜਾ ਦੇਣਾ।
ਚਾਕਰ ਕੇ
ਨੌਕਰ ਬਣ ਕੇ ਕਹਿੰਦੇ ਡਰਨਾ ਹੀ ਕੀ ਹੈ, ਜਾਂ ਸੁਭਾਵ ਹੈ ਨਾ ਕਲਯੁਗ ਦੇ ਜੀਵਾਂ ਦਾ।
ਜਾਂ ਸਿੱਕਦਾਰ ਹੈ ਪਵੇ ਜੰਜੀਰ,
ਜਦੋਂ ਕੋਈ ਉਹ ਸਰਦਾਰ ਦੇ ਗਲ ਚ ਕੋਈ ਜੰਜੀਰ ਪਹਿਣ, ਬੰਧਨ ਪਹਿਣ,
ਤਾਂ ਚਾਕਰ ਹੱਥੋਂ ਮਰਨਾ,
ਉਹਨਾਂ ਨੌਕਰਾਂ ਦੇ ਹੱਥੋਂ ਹੀ ਉਹਦਾ ਮਰਨਾ ਹੁੰਦਾ। ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ, ਇਹ ਕਲਯੁਗ ਦੇ ਜ਼ਮਾਨੇ ਦੀ ਹਾਲਤ ਦੱਸੀ ਹੈ। ਇਹੋ ਜਿਹਾ ਜ਼ਮਾਨਾ ਹੈ ਤੇਜ਼, ਇਹਦੇ ਚ ਇਸ ਪ੍ਰਕਾਰ ਦੀ ਤੇਜ਼ੀ ਵਰਤ ਰਹੀ ਹੈ। ਇਸੇ ਪ੍ਰਕਾਰ ਹੋਰ ਅੰਸ ਇਸ ਤੁਕਾਂ ਦਾ,
ਜਿਸ ਸਿੱਕਦਾਰੀ ਤਿਸਹਿ ਖੁਆਰੀ,
ਕਲਯੁਗ ਜਿਸ ਤੇਰੀ ਕਲਯੁਗ ਸਿੱਕਦਾਰੀ ਸਰਦਾਰੀ ਹੈ, ਇਹ ਤਿਸੇ ਤੇਰੀ ਜਦੋਂ ਤੂੰ ਪ੍ਰਲੋਕ ਚ ਗਿਆ ਤੇਰੀ ਖਰਾਬੀ ਹੋਵੇਗੀ।
ਚਾਕਰ ਕੇ ਡਰਨਾ,
ਅਸੀਂ ਤਾਂ ਬਈ ਮਹਾਰਾਜ ਦੇ ਚਾਕਰ ਹਾਂ, ਭਗਤ ਸੇਵਕ ਹਾਂ, ਸਾਨੂੰ ਕੀ ਡਰ ਹੈ ਤੇਰਾ, ਕਿਸੇ ਪ੍ਰਕਾਰ ਦਾ ਡਰ ਨਹੀਂ ਹੈ।
ਜਾਂ ਸਿੱਕਦਾਰ ਹੈ ਪਵੇ ਜੰਜੀਰ,
ਜਦੋਂ ਇਹ ਸਰਦਾਰ ਕਹਾਉਣ ਵਾਲੇ ਕਲਯੁਗ ਤੇਰੇ ਗਲ ਚ ਜੰਜੀਰ ਪਹਿਣਗੇ, ਜਿਸ ਵੇਲੇ ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ,
ਤਾਂ ਚਾਕਰ ਹੱਥੋਂ ਮਰਨਾ,
ਸਾਡੇ ਚਾਕਰਾਂ ਦੇ ਹੱਥੋਂ ਹੀ ਤੇਰੇ ਕੁੱਟ ਪੈਣੀ ਹੈ, ਮਰਨਾ ਹੋਵੇਗਾ। ਸਮਝ ਲੈ ਤੂੰ ਕੁਨਿਆ ਕਰਦਾ, ਲੋਕਾਂ ਨੂੰ ਤੰਗ ਕਰਦਾ ਹੈ।
ਆਖ ਗੁਣਾ ਕਲ ਆਈ ਹੈ,
ਮਰਨਾ ਕਹਿਣ ਲੱਗਾ ਮਹਾਰਾਜ ਕਲਯੁਗ ਦੇ ਲੱਖਣ ਹੋਰ ਦੱਸੋ। ਮਹਾਰਾਜ ਕਹਿੰਦੇ ਆਹ ਗੁਣਾ ਕਲ ਆਈ ਹੈ, ਇਹ ਭਾਈ ਮਰਦਾਨਾ ਜੀ ਇਹ ਅਸੀਂ ਗੁਣ ਸੁਭਾਅ ਦੱਸਦੇ ਹਾਂ ਕਲਯੁਗ ਦੇ ਆਉਣ ਦੇ। ਇਸ ਪ੍ਰਕਾਰ ਕਲਯੁਗ ਦਾ ਸਮਾਂ ਆ ਗਿਆ ਹੈ, ਕੱਲ ਲੜਾਈ ਦਾ ਸਮਾਂ ਆ ਗਿਆ ਹੈ, ਕੱਲ ਕਲਪਨਾ ਦਾ ਸਮਾਂ ਆ ਗਿਆ ਹੈ, ਕੱਲ ਵਿਦਿਆ ਦਾ ਸਮਾਂ ਆ ਗਿਆ ਹੈ। ਆਖ ਗੁਣਾ ਪਰਮੇਸ਼ੁਰ ਦੇ ਗੁਣਾਂ ਨੂੰ ਆਖੋ, ਇਹ ਕਲਯੁਗ ਦੇ ਜੇ ਆਵ ਰੁੱਤ ਨਾਮ ਰੇ, ਇੱਕ ਨਾਮ ਬੋਵੋ ਬੋਵੋ ਮਤ ਧਰਮ ਭੁੱਲੋ ਭੁੱਲੋ ਆਨ ਰੂਤ ਨਾਹੀ ਨਾਹੀ। ਸੋ ਇਸ ਪ੍ਰਕਾਰ ਪਰਮੇਸ਼ੁਰ ਦੇ ਗੁਣਾਂ ਨੂੰ ਆਖਣ ਦਾ ਸਮਾਂ ਹੈ ਕਲਯੁਗ ਵਿੱਚ। ਜਗ ਯੋਗ ਨਹੀਂ ਫਲਸਫ ਮਾਨੋ, ਜੋ ਪ੍ਰਭ ਜਸ ਸਰਾਵ ਹੈ ਉਹਦੇ ਯੋਗ ਤੇ ਜਗ ਸਭ ਨੂੰ ਸਫਲ ਹੈ, ਜੋ ਮਹਾਰਾਜ ਦੇ ਗੁਣ ਨਹੀਂ ਗਾਉਂਦਾ। ਵਾਹਿਗੁਰੂ ਦੇ ਗੁਣਾਂ ਨੂੰ ਆਖੋ, ਇਹ ਕਲਯੁਗ ਪਰਮੇਸ਼ੁਰ ਦੇ ਨਾਮ ਦੇ ਜਪਣ ਦੀ ਰੁੱਤ ਹੈ। ਇਹ ਆ ਗਿਆ ਹੈ ਕਲਯੁਗ ਦਾ ਜ਼ਮਾਨਾ ਹੁਣ।
ਇਹੋ ਯੁੱਗ ਕੇਰਾ ਰਹਿਆ ਤਪਾਵਸ,
ਤਿੰਨਾਂ ਯੁੱਗਾਂ ਦਾ ਤਪਾਵਸ ਨਿਆ ਸੀ। ਸਤਯੁਗ ਦੇ ਵਿੱਚ ਜੇ ਕੋਈ ਇੱਕ ਕਰੇ ਤਾਂ ਸਾਰੇ ਦੇਸ਼ ਨੂੰ ਡੰਡ ਦਿੱਤਾ ਜਾਂਦਾ ਸੀ। ਤ੍ਰੇਤ ਦੇ ਵਿੱਚ ਇੱਕ ਕਰੇ ਤਾਂ ਸਾਰੀ ਪੁਰੀ ਨੂੰ ਡੰਡਿਆ ਜਾਂਦਾ ਸੀ। ਦੁਆਪਰ ਚ ਕਰੇ ਤਾਂ ਸਾਰੀ ਕੁਲ ਨੂੰ ਕਲੰਕ ਲੱਗਦਾ ਸੀ। ਕਲਯੁਗ ਜੋ ਫੇੜੇ ਸੋ ਪਾਵੇ। ਸੋ ਇਸ ਪ੍ਰਕਾਰ ਤਿੰਨਾਂ ਯੁੱਗਾਂ ਦਾ ਜਿਹੜਾ ਨਿਆਂ ਸੀ ਉਹ ਰਹਿ ਚੁੱਕਾ ਹੈ।
ਜੇ ਗੁਣ ਦੇ ਤਾਂ ਪਾਈਏ,
ਮਾਰੇ ਆਪਦੇ ਗੁਣ ਗਾਉਣ ਨੂੰ ਬਖਸ਼ਿਸ਼ ਕਰੇ ਤੇ ਗੁਣਾਂ ਦੀ ਦਾਤ ਪ੍ਰਾਪਤ ਕਰੀਏ, ਵਾਹਿਗੁਰੂ ਦੇ ਗੁਣ ਗਾਈਏ ਤੇ ਫਿਰ ਨਿਹਾਲ ਹੋਈਦਾ। ਕਲਯੁਗ ਜਿਹਾ ਕੋਈ ਕਰਮ ਕਰੇ ਉਹ ਜਿਹਾ ਫਲ ਭੋਗਣਾ ਪੈਂਦਾ ਉਹਨੂੰ। ਇਹ ਨਿਆਂ ਸੱਚਾ ਹੈ ਕਲਯੁਗ ਦਾ, ਕਿਉਂ ਪਰਮੇਸ਼ੁਰ ਆਪਦੇ ਗੁਣ ਗਾਉਣ ਦੀ ਦਾਤ ਬਖਸ਼ੇ ਤਾਂ ਪ੍ਰਾਪਤ ਕਰੀ ਦੇ ਹੈ।
ਰਹਾਉ ਕਲ ਕਲ ਵਾਲੀ ਸਰਾ ਨਵੇੜੀ,
ਕਲਯੁਗ ਦੀ ਜਿਹੜੀ ਕਿਰਿਆ ਕਲਾ ਵਾਲੀ ਲੜਾਈ ਵਾਲੀ ਹੋ ਰਹੀ ਹੈ। ਕਿਹੀ ਜੀ ਕਲਯੁਗ ਦੀ ਕਿਰਿਆ ਹੈ? ਕਲਾ ਵਾਲੀ ਲੜਾਈ ਵਾਲੀ, ਇਹੀ ਜੀ ਕਲਾ ਲੜਾਈ ਵਾਲੀ। ਕਲਵਾਲੀ ਇੱਕ ਮਾਨੋ ਮੱਟੀ ਬਣੀ ਹੋਈ ਹੈ, ਇਹ ਜਿਵੇਂ ਕਾਲੀ ਮੱਟੀ ਹੁੰਦੀ ਹੈ ਨੀਲ ਦੀ, ਇਸ ਪ੍ਰਕਾਰ ਦੀ ਕਲਾ ਵਾਲੀ ਜਿਹੜੀ ਕਿਰਿਆ ਹੈ ਇੱਕ ਮੱਟੀ ਬਣੀ ਹੋਈ ਹੈ ਕਲਯੁਗ ਦੀ।
ਕਾਜੀ ਸਰਾ ਨਵੇੜੀ,
ਅਤੇ ਸਰਾ ਦੇ ਨਵੇੜਨ ਵਾਲੇ ਉਸ ਵੇਲੇ ਕਾਜੀ ਹੁੰਦੇ ਸੀ, ਮੁਸਲਮਾਨ ਰਾਜ ਸੀ ਜਦੋਂ, ਅਤੇ ਪੰਡਿਤ ਹੁੰਦੇ ਸੀ, ਅਤੇ ਇਸੇ ਪ੍ਰਕਾਰ ਨਿਆਂ ਦੇ ਨਵੇੜਨ ਵਾਲੇ, ਇਸੇ ਪ੍ਰਕਾਰ ਜਿਵੇਂ ਅੱਜ ਕੱਲ੍ਹ ਮੈਜਿਸਟ੍ਰੇਟ ਹੈ, ਇਹ ਸਰਾ ਦੇ ਨਿਆਂ ਦੇ ਨਵੇੜਨ ਵਾਲੇ ਜਿਹੜੇ ਲੋਕ ਹਨ।
ਕਾਜੀ ਕ੍ਰਿਸ਼ਨਾ ਹੁਆ,
ਜਿਹੜੇ ਕਾਜੀ ਹੈ ਨਾ ਨਿਆਂ ਦੇ ਕੁਰਸੀ ਤੇ ਬੈਠ ਕੇ ਨਿਆਂ ਚੁਕਾਉਣ ਵਾਲੇ, ਉਹ ਕ੍ਰਿਸ਼ਨਾ ਕਾਲਾ ਹੋ ਗਿਆ, ਉਹਨਾਂ ਦੇ ਮਨ ਕਾਲੇ ਸ਼ਾਹ ਹੋਏ ਹੈ, ਵੱਡੀ ਲੈ ਕੇ ਹੱਥ ਗਵਾਏ ਨੇ, ਜੇ ਕੋ ਪੁੱਛੇ ਪੜ੍ਹ ਸੁਣਾਏ, ਇਸ ਪ੍ਰਕਾਰ ਦੀ ਹਾਲਤ ਹੈ। ਸੋ ਵੱਡੀਆਂ ਲੈ ਕੇ ਵੱਡੀ ਤੋਂ ਬਿਨਾਂ ਕੁਛ ਵੀ ਨਹੀਂ ਕਰਦੇ, ਅਜੇ ਕਾਲੇ ਮਨ ਹੋ ਗਏ ਹੈ, ਜੋ ਨਿਆਂ ਦੇ ਚੱਕਣ ਵਾਲੇ ਕਾਜੀ ਮੁਜਲੇ ਸਟੇਟ ਹਨ ਅੱਜ ਕੱਲ ਦੇ।
ਬਾਣੀ ਬ੍ਰਹਮਾ ਵੇਦ ਅਥਰਵ,
ਕਾਦੀਆਂ ਵਾਲੇ ਜਿਹੜੇ ਉਹ ਕਹਿੰਦੇ ਆ ਕ੍ਰਿਸ਼ਨ ਭਗਵਾਨ ਸਾਡੇ, ਕਾਦੀਆਂ ਵਾਲਾ ਜਿਹੜਾ ਹੋਇਆ ਉਹ ਕ੍ਰਿਸ਼ਨ ਭਗਵਾਨ ਨੇ ਕਿਹਾ ਉਤਾਰ ਧਾਰਿਆ ਕਿ ਗੁਰੂ ਸਾਹਿਬ ਨੇ ਲਿਖਿਆ ਕਿ ਉਹ ਖਿੱਚ ਕਰਦੇ ਕਾਦੀਆਂ ਵਾਲੇ, ਕਾਦੀਆਂ ਵਾਲੇ ਜਾਣ ਵਾਲੇ ਅੱਗੇ ਘਰ ਬਖਤ ਨਾ ਪਾਏ ਉਹ ਕਾਦੀਆਂ, ਅੱਗੇ ਸਾਡੇ ਕਾਦੀਆਂ ਵਾਲ ਨੂੰ ਬਖਤ ਨਾ ਪਾਏ ਕਿ ਗੁਰੂ ਨਾਨਕ ਸਾਹਿਬ ਨੇ ਲਿਖਿਆ ਸਾਨੂੰ ਇੱਕ ਸਹੀ ਸਾਹਿਬ ਪਾਕਿਸਤਾਨ ਜਾ ਰਹਿਣ ਦਿਓ, ਇਹ ਜਿਹੀਆਂ ਗੱਲਾਂ ਬਣਾਉਂਦੇ ਹੈ। ਸੋ ਇੱਥੇ ਕ੍ਰਿਸ਼ਨਾ ਦਾ ਕਾਲੇ ਦਾ ਨਾਮ ਹੈ, ਕਾਲਾ ਮਨ ਹੋ ਗਿਆ ਨਿਆਂ ਕਰਨ ਵਾਲਿਆਂ ਦਾ।
ਬਾਣੀ ਬ੍ਰਹਮਾ ਵੇਦ ਅਥਰਵਣ,
ਬਾਣੀ ਬ੍ਰਹਮਾ ਵੇਦ ਅਥਰਵਣ, ਬ੍ਰਹਮਾ ਜੀ ਦੀ ਬਾਣੀ ਜੋ ਹੈ ਅਥਰਵਣ ਵੇਦ, ਜੋ ਵਿਆਸ ਜੀ ਨੇ ਕਲ ਮੈਂ ਵੇਦ ਅਥਰਵਣ ਹੁਆ ਨਾਮ ਖੁਦਾਈ ਅਲੋਪਿਆ,
ਕਰਨੀ ਕੀਰਤ ਲਹਿਆ।
ਅਥਰਵਣ ਵੇਦ ਦੇ ਵਿੱਚ ਪਰਮੇਸ਼ਵਰ ਦੀ ਕੀਰਤਨ ਭਗਤੀ ਦੀ ਬੜੀ ਮਹਿਮਾ ਹੈ। ਸੋ ਉਸ ਅਥਰਵਣ ਵੇਦ ਬ੍ਰਹਮਾ ਦੀ ਬਾਣੀ ਅਨੁਸਾਰ ਪਰਮੇਸ਼ਵਰ ਦੀ ਕਰਨੀ ਜਿਹੜੀ ਭਗਤੀ ਹੈ, ਕੀਰਤਨ ਭਗਤੀ, ਇਹ ਕਿਸੇ ਨੇ ਲਹਿਰ ਲੈਣਾ ਕੀਤੀ ਹੈ। ਕੋਈ ਭਾਗਾਂ ਵਾਲੀ ਪਰਮੇਸ਼ਵਰ ਦੀ ਭਗਤੀ ਕਰਨ ਵਾਲਾ ਜੰਮਿਆ ਹੈ, ਨਹੀਂ ਤਾਂ ਹਰ ਵਕਤ ਲੜਾਈ ਤੇ ਝਗੜਿਆਂ ਚ ਹੀ ਪਏ ਰਹਿੰਦੇ ਹਨ। ਇਸ ਪ੍ਰਕਾਰ ਦੀ ਹਾਲਤ ਹੈ ਬਾਣੀ ਬ੍ਰਹਮਾ ਬ੍ਰਹਮ ਸੰਬੰਧੀ ਜੋ ਬਾਣੀ ਹੈ, ਵੇਦ ਗਿਆਨ ਸਰੂਪ ਅਥਰਵਣ, ਅਥਰਵਣ ਅਸਹਿ ਭਾਰ, ਜੋ ਬੜਾ ਭਾਰੀ ਸਹਾਰਿਆ ਨਾ ਜਾਵੇ ਕਿਸੇ ਤੋਂ, ਐਸਾ ਮਹਾਰਾਜ ਸਾਹਿਬ ਦੀ ਗੰਭੀਰਤਾ ਵਾਲੀ ਤੇ ਡੂੰਘਾਈ ਵਾਲੀ ਤੇ ਸ਼ਕਤੀ ਵਾਲੀ ਜਿਹੜੀ ਬਾਣੀ ਹੈ,
ਕਰਨੀ ਕੀਰਤ ਲਹਿਆ,
ਗੁਰਬਾਣੀ ਦੁਆਰਾ ਬ੍ਰਹਮ ਸੰਬੰਧੀ ਜੋ ਬਾਣੀ ਹੈ ਗਿਆਨ ਸਰੂਪ, ਕੀਰਤਨ ਭਗਤੀ ਨੂੰ ਕਿਸੇ ਨੂੰ ਲਿਖਿਆ ਜਾਣਿਆ ਹੈ।
ਪਤ ਵਿਣ ਪੂਜਾ ਸਤ ਵਿਣ ਸੰਜਮ,
ਇਹ ਭਾਈ ਜਿਹਨਾਂ ਦੀ ਪਤਨੀ ਹੈ ਕਾਮ ਕ੍ਰੋਧ, ਜਿਹਨਾਂ ਦੀ ਪਦ ਗੁਆਈ ਜਾਂਦੇ ਹੈ ਤੇ ਉਹ ਉੱਤੋਂ ਪੂਜਾ ਠਾਕਰਾਂ ਦੀ ਕਰਦੇ, ਪੂਜਾ ਕਾਹਦੀ ਹੈ ਉਹਨਾਂ ਦੀ? ਸੋ ਜਿਹਨਾਂ ਦੀ ਪਤਨੀ ਉਹਨਾਂ ਦੀ ਪੂਜਾ ਨਹੀਂ ਸਮਝਣੀ ਚਾਹੀਦੀ, ਵਕਾਰਾਂ ਦੇ ਮਾਰੇ ਹੋਏ ਲੋਕ ਹਨ ਵਕਾਰੀ।
ਸਤ ਵਿਣ ਸੰਜਮ,
ਜਿਹਨਾਂ ਲੜਕੀਆਂ ਦੇ ਅੰਦਰ ਸਤ ਨਹੀਂ, ਉਹ ਸੰਜਮਧਾਰੀ ਕਿਵੇਂ ਹੋ ਸਕਦੀਆਂ ਹਨ? ਕਿਉਂ ਸਤ ਪ੍ਰਤੱਗੀ ਤੋਂ ਬਗੈਰ ਸੰਜਮੀ ਕਿਵੇਂ ਹੋ ਸਕਦਾ? ਜਿਹੜੇ ਸਤ ਜਨ ਸਤ ਵਾਲੇ ਹੈ ਉਹ ਸੰਜਮੀ ਇੰਦਰੀਆਂ ਦਮਨ ਕਰਨ ਵਾਲੇ ਹੋ ਸਕਦੇ ਹੈ।
ਜਤ ਵਿਣ ਕਾਹੇ ਜਨੇਊ,
ਅਤੇ ਜੇ ਜਨੇਊ ਪਾ ਲਿਆ ਤੇ ਹੈ ਵਕਾਰੀ, ਜਤ ਰੱਖੇ ਤੋਂ ਬਿਨਾਂ ਜਨੇਊ ਕਾਹਦਾ ਹੈ? ਜੇ ਜਤ ਹੋਵੇ ਤਾਂ ਜਨੇਊ ਬ੍ਰਾਹਮਣ ਦਾ ਚਿੰਨ੍ਹ ਸਾਜਦਾ ਹੈ।
ਨਾਵ ਹੋ ਧੋ ਹੋ ਤਿਲਕ ਚੜਾਵੋ,
ਭਾਈ ਤੀਰਥਾਂ ਤੇ ਨਹਾਉਂਦੇ ਹੋ, ਨੀਲੀ ਧੋਤੀ ਕਰਕੇ ਕਰਮ ਕਾਂਡ ਨੂੰ ਕਰਦੇ ਹੋ, ਵਸਤਰਾਂ ਨੂੰ ਧੋਂਦੇ ਹੋ, ਤਿਲਕ ਮੱਥੇ ਦੇ ਕੇ ਬਾਰਾਂ ਚੜਾਉਣਾ ਕਰਦੇ ਹੋ।
ਸੋਚ ਵਿਣ ਸੋਚ ਨਾ ਹੋਈ,
ਜਿੰਨਾ ਚਿਰ ਅੰਤਾ ਕਰਨ ਸੁੱਚਾ ਨੀ, ਨਿਰਵਿਕਾਰ ਨੀ ਹੈ, ਰਾਗ ਵਿਆਸ ਦੀ ਮੈਂ ਕੋ ਰਹਿਤ ਨੀ, ਉਹਨਾਂ ਚ ਸੋਚ ਆਤਮਾ ਦੀ ਵਿਚਾਰ ਨਹੀਂ ਹੋ ਸਕਦੀ। ਸਰੂਪ ਦੀ ਵਿਚਾਰ ਕਿਵੇਂ ਹੋ ਸਕਦੀ ਹੈ? ਜਦੋਂ ਮਨ ਸੁੱਚਾ ਹੋਵੇਗਾ ਉਦੋਂ ਸਰੂਪ ਦੀ ਵਿਚਾਰ ਹੋ ਸਕੇਗੀ।
ਕਲ ਪਰਵਾਨ ਕਤੇਵ ਕੁਰਾਨ,
ਭਾਈ ਪਰਵਾਨ ਨੀਕ ਹੋ ਗਈਆਂ ਮੁਸਲਮਾਨਾਂ ਦੀਆਂ ਕਿਤਾਬਾਂ, ਕੁਰਾਨ ਦੀ ਸ਼ਰ੍ਹਾ ਅਨੁਸਾਰ ਗਊਆਂ ਨੂੰ ਕਤਲ ਕਰਨਾ, ਹਿੰਦੂਆਂ ਦੇ ਬਹੂ ਬੇਟਿਆਂ ਨੂੰ ਖੋਹ ਲੈਣਾ, ਖਿੰਜ ਕੇ ਮੱਲੋ ਮੱਲੀ ਦੀਨ ਤੇ ਲਿਆਉਣਾ ਜਾਂ ਕਤਲ ਕਰਦੇ ਨੇ, ਇਹ ਚੀਜ਼ਾਂ ਪ੍ਰਵਾਨ ਹੋਈਆਂ ਹੈ ਕਲਯੁਗ ਦੇ। ਐਸਾ ਜ਼ੋਰ ਫੜਿਆ ਹੋਇਆ ਹੈ ਮੁਸਲਮਾਨਾਂ ਦੇ ਰਾਜ ਵੇਲੇ ਦੀ ਹਾਲਤ ਹੈ।
ਪੋਥੀ ਪੰਡਿਤ ਰਹੇ ਪੁਰਾਣ,
ਜਿਹੜੀਆਂ ਧਾਰਮਿਕ ਪੋਥੀਆਂ ਸੀ, ਗੀਤਾ ਆਦਿਕ ਪੜ੍ਹਨੀਆਂ ਸੀ, ਪੰਡਿਤ ਵਿਦਵਾਨਾਂ ਨੇ ਵੇਦ ਪੜ੍ਹਨੇ ਸੀ, ਪ੍ਰਾਣਾਂ ਦੀ ਕਥਾ ਕਰਨੀ ਸੀ ਉਹ ਰਹਿ ਚੁੱਕੇ ਹੁਣ। ਕਹਿੰਦੇ ਗੁਜ਼ਾਰਾ ਨਹੀਂ ਸਾਡਾ ਚੱਲਦਾ, ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਗੁਜ਼ਾਰਾ ਸਾਡਾ ਚੱਲੇਗਾ।
ਨਾਨਕ ਨਾਉ ਭਇਆ ਰਹਿਮਾਨ।
ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਪਰਮੇਸ਼ੁਰ ਦਾ ਨਾਮ ਰਾਮ ਰਾਮ ਹਰੇ ਹਰੇ ਕਰਦੇ ਸੀ ਉੱਥੇ ਰਹਿਮਾਨ ਰਹੀਮ ਆਦਿਕ ਰਹਿਮ ਦੇ ਲਾਦਕ ਨਾਮ ਪੈ ਗਿਆ। ਮੁਸਲਮਾਨੀ ਮਤ ਅਨੁਸਾਰ ਹੀ ਮਹਾਰਾਜ ਦਾ ਨਾਮ ਭੁਲਾ ਜਪਣ ਲੱਗ ਗਏ। ਵੇਦਾਂ ਕਿਤੇਬਾਂ ਵੇਦਾਂ ਆਦਿਕਾਂ ਦੇ ਸਿਧਾਂਤ ਨੂੰ ਛੱਡਤਾ ਹਿੰਦੂਆਂ ਨੇ।
ਕਰ ਕਰਤਾ ਤੂੰ ਏਕੋ ਜਾਨ।
ਹਿੰਦੂਆਂ ਨੂੰ ਵੀ ਤੂੰ ਕਰਨ ਵਾਲਾ, ਮੁਸਲਮਾਨਾਂ ਵੀ ਤੂੰ ਕਰਨ ਵਾਲਾ ਇੱਕੋ ਹੀ ਹੈ। ਅਸੀਂ ਤਾਂ ਤੈਨੂੰ ਇੱਕੋ ਨੂੰ ਜਾਣਦੇ ਹਾਂ, ਸਾਰਿਆਂ ਅੰਦਰ ਹੈ ਤੂੰ
ਨਾਨਕ ਨਾਮ
ਮਿਲੇ ਤੂੰ ਜਾਣਦਾ। ਇਹੋ ਜਿਹੇ ਜੀਵ ਕਰਤਾ ਬਣ ਕੇ ਮਾਰਾ ਕਰਮ ਕਰਦੇ ਹੈ ਉਹਨਾਂ ਦੇ ਪੁੰਨਾਂ ਨੂੰ ਪਾਪਾਂ ਨੂੰ ਇੱਕੋ ਹੀ ਤੂੰ ਜਾਣਨ ਵਾਲਾ ਅੰਤਰਜਾਮੀ ਹੈ।
ਨਾਨਕ ਨਾਮ ਮਿਲੇ ਵਡਿਆਈ।
ਸੱਚੇ ਪਾਤਸ਼ਾਹ ਆਕਾਸ਼ਬਾਣੀ ਹੋਈ ਮਹਾਰਾਜ ਤੁਸੀਂ ਇਹਨਾਂ ਜੀਆਂ ਦੇ ਸੁਧਾਰਨ ਵਾਸਤੇ ਤੁਸੀਂ ਜੀ ਸੰਸਾਰ ਚ ਪ੍ਰਗਟ ਹੋਏ ਹੋ, ਆਪ ਕਿਰਪਾ ਕਰੋ ਇਹਨਾਂ ਦਾ ਉਧਾਰ ਕਰੋ। ਤਾਂ ਸੁਣ ਕੇ ਮਹਾਰਾਜ ਕਹਿੰਦੇ ਹਨ
ਨਾਨਕ ਨਾਮ ਮਿਲੇ ਵਡਿਆਈ।
ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਸਾਰੇ ਨੂੰ ਆਪਦੇ ਨਾਮ ਦੇ ਜਪਣ ਦੀ ਵਡਿਆਈ ਮਿਲੇ।
ਏਦੂ ਉੱਪਰ ਕਰਮ ਨਹੀਂ,
ਏਦੂ ਉੱਪਰ ਹੋਰ ਕੋਈ ਕਮਾਈ ਨਹੀਂ ਹੈ। ਜਿਨ੍ਹਾਂ ਨੇ ਅੰਮ੍ਰਿਤ ਨਾਮ ਜਪ ਲਿਆ ਸਭ ਕਮਾਈਆਂ ਉਹਨਾਂ ਨੇ ਕਰ ਲਈਆਂ, ਜਗ ਤਪ ਯੋਗ ਆਦਿਕ।
ਜੇ ਘਰ ਹੁੰਦਾ ਮੰਗਣ ਜਾਈਏ,
ਉਦੋਂ ਜੇ ਘਰ ਗੁਰੂ ਸਾਹਿਬ ਘਰ ਸਤਸੰਗਤ ਹੈ, ਸਤਸੰਗਤ ਚ ਹੁੰਦਿਆਂ ਹੋਇਆਂ ਸਤਸੰਗੀ ਘਰਾਂ ਚ ਜੰਮੇ ਹੋਈਏ, ਤੇ ਫਿਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਕੇ ਉਹਨਾਂ ਤੋਂ ਮੰਗਣ ਵਾਸਤੇ ਜਾਈਏ।
ਫਿਰ ਉਲਾਮਾ ਮਿਲੇ ਤੈਨੂੰ, ਜਦੋਂ
ਉਲਾਮਾ ਮਿਲਦਾ ਭਾਈ ਤੇਰੇ ਘਰ ਚ ਸਤਸੰਗਤ ਹੈ, ਤੂੰ ਭੜਕਦਾ ਬਾਹਰ ਫਿਰਦਾ ਇੱਥੋਂ ਕੀ ਲੈਣਾ। ਤੈ ਜਿਵੇਂ ਕਿਸੇ ਨੂੰ ਪੁੱਛਿਆ ਸੀ ਅਤੇ ਲੰਕਾ ਦੇ ਮੈਂ ਦਰਸ਼ਨ ਕਰਨੇ ਸੋਨੇ ਦੀ ਲੰਕਾ ਰਾਵਣ ਦੀ, ਤਾਂ ਕਿਸੇ ਨੇ ਲੰਕਾ ਟਾਪੂ ਜਾ ਕੇ ਕਹਿਣ ਲੱਗਾ ਤਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਨਹੀਂ ਦੇਖੇ। ਕਹਿੰਦੇ ਨਹੀਂ ਦੇਖੇ, ਕਹਿੰਦੇ ਜੰਮਿਆ ਕਿਉਂ ਸੀ ਜੇ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਨਹੀਂ ਤਾਂ ਦੇਖੇ। ਤੂੰ ਦੱਸ ਹਰਿਮੰਦਰ ਸਾਹਿਬ ਜਿੱਥੇ ਅੱਠੇ ਪੈਰ ਭਜਨ ਹੁੰਦਾ ਉਹਨੂੰ ਛੱਡ ਕੇ ਸੋਨੇ ਦੀ ਲੰਕਾ ਭਾਲਦਾ ਫਿਰਦਾ, ਤੇਰਾ ਹਿੰਦੁਸਤਾਨ ਦੇ ਜੰਮਿਆ ਤੈਨੂੰ ਕੀ ਲਾਭ ਹੋਇਆ ਜੀਵਨ ਦਾ। ਇਹ ਉਲਾਮਾ ਮਿਲਿਆ ਉਸਨੂੰ ਜਿਹੜਾ ਲੰਕਾ ਭਾਲਦਾ ਫਿਰਦਾ ਸੀ, ਰਾਵਣ ਦੀ ਲੰਕਾ ਸੋਨੇ ਦੀ ਕਿੱਥੇ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਨ੍ਹਾਂ ਦੇ ਘਰ ਸਤਸੰਗ ਵਿੱਚ ਮਾਤਾ ਪਿਤਾ ਵੀ ਸਤਸੰਗੀ ਹੋਣ, ਪਿਤਾ ਵੀ ਭਰਾ ਭਾਈ ਵੀ ਸਾਰੇ ਸਤਸੰਗੀ ਹੋਣ, ਫਿਰ ਉਹ ਮੰਗਦਾ ਫਿਰੇ ਹੋਰਨਾਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦਾ ਫਿਰੇ, ਉਹਨੂੰ ਉਲਾਮਾ ਹੀ ਮਿਲਣਾ, ਹੱਥ ਨਹੀਂ ਕੁਛ ਆਉਣਾ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਘਰੋਂ ਸਾਰੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ। ਗੁਰਮਤ ਨੂੰ ਛੱਡ ਕੇ ਜੇ ਭਟਕਦੇ ਫਿਰੋਂਗੇ ਜ਼ਿੰਦਗੀ ਚ ਉਲਾਮੇ ਹੀ ਮਿਲਣਗੇ। ਵੀ ਕਾਹਦੇ ਵਾਸਤੇ ਮਨੁੱਖਾ ਜਨਮ ਪਾਇਆ ਸੀ ਜੇ ਤੁਸੀਂ ਗੁਰਸਿੱਖੀ ਨੂੰ ਨਹੀਂ ਕਮਾਇਆ, ਗੁਰੂ ਕਾ ਅੰਮ੍ਰਿਤ ਨਹੀਂ ਛਕਿਆ, ਮਹਾਰਾਜ ਦੀ ਸਿੱਖੀ ਨਹੀਂ ਧਾਰਨ ਕੀਤੀ। ਹਿੰਦੁਸਤਾਨ ਚ ਵੀ ਜੰਮੇ ਹੋ, ਭਾਰਤ ਵਰਸ਼ ਵਿੱਚ ਜਨਮ ਹੋਵੇ, ਫਿਰ ਗੁਰਸਿੱਖੀ ਤੋਂ ਹੀਣੇ ਰਹਿ ਜਾਓ। ਇਹ ਉਲਾਮੇ ਹੀ ਲੈਣੇ ਨਾ ਸਾਰੀ ਉਮਰ, ਫਿਰ ਮਨੁੱਖਾ ਦੇਵ ਨਹੀਂ ਮਿਲਣੀ।